ਕਵੇ ਮੈਂ ਸਤਿਗੁਰੂ ਦੇ ਦਰਸ਼ਨ ਕਰ ਆਇਆ ਜਾਂ ਸਾਡੇ ਵਿੱਚੋਂ ਕਈ ਐਸੇ ਵੀ ਨੇ ਜਿਹੜੇ ਰੁਮਾਲਾ ਚੁੱਕ ਕੇ ਵੀ ਝਾਤੀ ਮਾਰ ਕੇ ਦੇਖ ਲੈਂਦੇ ਨੇ ਮੈਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰ ਆਇਆ। ਉਹ ਦਰਸ਼ਨ ਨੇ ਤੇ ਅਗਲੀ ਗੱਲ ਤੇ ਸਤਿਗੁਰੂ ਨੇ ਇਹ ਵੀ ਕਹੀ ਜੀਵਾਂ ਗੁਰ ਤੇਰਾ ਤੇਰਾ ਦਰਸ਼ਨ ਕਰਕੇ ਮੈਂ ਜਿਉਂਦਾ ਹਾਂ। ਸਾਹ ਤੇ ਉਸ ਤੋਂ ਪਹਿਲਾਂ ਵੀ ਚੱਲਦੇ ਨੇ, ਜੀਵਨ ਪਹਿਲਾਂ ਵੀ ਹੈ। ਇਹਦੇ ਅੰਤਰੀ ਭਾਵਾਂ ਨੂੰ ਲੈਣਾ ਪਏਗਾ। ਇੱਥੇ ਜੀਵਾਂ ਦਾ ਭਾਵ ਆਤਮਿਕ ਤੌਰ ਤੇ ਜਿਉਂਦਾ ਹਾਂ, ਤੇ ਜੇ ਜਿਉਣਾ ਆਤਮਿਕ ਤੌਰ ਤੇ ਹੈ ਤੇ ਦਰਸ਼ਨ ਵੀ ਫਿਰ ਕੋਈ ਹੋਰ ਨੇ, ਅੱਖਾਂ ਵਾਲੇ ਦੇਖੇ ਨੇ। ਦਰਸ਼ਨ ਦਾ ਅਰਥ ਹੁੰਦਾ ਸਿਧਾਂਤ, ਦਰਸ਼ਨ ਦਾ ਅਰਥ ਹੁੰਦਾ ਫਿਲੋਸਫੀ। ਹਿੰਦੂ ਮਤ ਦੇ ਵਿੱਚ 6 ਗ੍ਰੰਥਾਂ ਨੂੰ, ਸ਼ਾਸਤਰਾਂ ਨੂੰ ਦਰਸ਼ਨ ਵੀ ਕਿਹਾ ਗਿਆ, ਕਿਉਂਕਿ ਉਹ 6 ਵੱਖੋ ਵੱਖਰੇ ਸਿਧਾਂਤ ਨੇ ਜਿਹਨੂੰ ਗੁਰੂ ਨਾਨਕ ਪਾਤਸ਼ਾਹ ਨੇ ਕਹਿ ਦਿੱਤਾ 6 ਘਰ 6 ਗੁਰ 6 ਉਪਦੇਸ਼। ਉਹਨਾਂ ਦੇ 6 ਉਪਦੇਸ਼ ਨੇ, 6 ਉਹਨਾਂ ਦੇ ਸਿਧਾਂਤ ਨੇ, ਵੱਖੋ ਵੱਖਰੇ ਨੇ। ਬਾਹਰੋਂ ਦੇਖਣ ਦੇ ਨਾਲ ਆਤਮਿਕ ਜ਼ਿੰਦਗੀ ਮਿਲ ਜਾਂਦੀ ਹੈ, ਸਤਿਗੁਰੂ ਕਹਿਣ ਲੱਗੇ ਨਹੀਂ। ਬਾਹਰੋਂ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਉਹਨਾਂ ਨੇ ਵੀ ਦੇਖਿਆ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਕੁਰਾਹੀਆ ਕਿਹਾ, ਭੂਤਨਾ ਕਿਹਾ, ਦੇਹ ਤਾਲਾ ਕਿਹਾ, ਬੌਰਾ ਕਿਹਾ, ਸਤਿਗੁਰੂ ਨੂੰ ਬਾਣੀ 'ਚ ਜ਼ਿਕਰ ਕਰਨਾ ਪੈ ਗਿਆ। ਕੋਈ ਆਖੇ ਭੂਤਨਾ, ਕੋ ਕਹੇ ਦੇਹ ਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ, ਭਇਆ ਦੀਵਾਨਾ ਸ਼ਾਹਕਾਰ ਨਾਨਕ ਬੌਰਾਨਾ। ਦੇਖਿਆ ਤੇ ਗੁਰੂ ਨੂੰ ਉਹਨਾਂ ਨੇ ਵੀ ਹੈ ਜਿਨ੍ਹਾਂ ਨੇ ਪੰਚਮ ਗੁਰਦੇਵ ਨੂੰ ਉਪਲ ਦੀ ਤੇਗ 'ਚ ਬਿਠਾਇਆ, ਤੱਤੀ ਤਵੀ ਤੇ ਬਿਠਾ ਕੇ ਸੀਸ ਤੇ ਗਰਮ ਰੇਤ ਪਾਈ। ਗੁਰੂ ਨੂੰ ਤੇ ਉਹਨਾਂ ਨੇ ਵੀ ਦੇਖਿਆ ਕਿ ਉਹ ਬ੍ਰਹਮ ਗਿਆਨੀ ਹੋ ਗਏ, ਮੁਕਤ ਹੋ ਗਏ, ਰੱਬ 'ਚ ਭੇਦ ਹੋ ਗਏ। ਦੇਖਿਆ ਤੇ ਉਹਨਾਂ ਨੇ ਵੀ ਹੈ ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਸਾਹਮਣੇ ਹੋ ਕੇ ਗੁਰੂ ਨਾਲ ਲੜਾਈ ਕੀਤੀ। ਉਹਨਾਂ ਨੇ ਵੀ ਦੇਖਿਆ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸੀਸ ਧਰ ਤੋਂ ਅਲਹਿਦਾ ਕੀਤਾ। ਦੇਖਣ ਵਾਲੇ ਉਹ ਵੀ ਨੇ ਜਿਹੜੇ ਕਲਗੀਧਰ ਪਾਤਸ਼ਾਹ ਨਾਲ ਲੜਾਈਆਂ ਕਰਦੇ ਨੇ। ਦੇਖਣ ਵਾਲੇ ਬਹੁਤ ਨੇ ਪਰ ਦੇਖਣ ਨਾਲ ਨਹੀਂ, ਸਿੱਖਾਂ ਦਰਸ਼ਨ ਦੇ ਨਾਲ ਮੁਕਤੀ ਮਿਲਦੀ ਹੈ। ਦਰਸ਼ਨ ਕੀਤਿਆਂ ਵਿਕਾਰਾਂ ਤੋਂ ਮੁਕਤ ਹੋ ਕੇ ਆਤਮਿਕ ਤੌਰ ਤੇ ਤੂੰ ਜਿਉਂਦਾ। ਹੁਣ ਦਰਸ਼ਨ ਕੀ ਨੇ? ਗੁਰੂ ਨਾਨਕ ਪਾਤਸ਼ਾਹ ਸਿੱਧਾਂ ਦੇ ਵਿਚਕਾਰ ਬੈਠੇ ਨੇ ਤੇ ਉਹ ਸਿੱਧ ਆਪਸ ਵਿੱਚ ਗੱਲਾਂ ਕਰਦੇ ਨੇ ਕਿ ਆਹ ਜਿਹੜਾ ਬਾਲਾ ਨਾਨਕ ਹੈ ਨਾ, ਛੋਟਾ ਛੋਟੀ ਉਮਰ ਦਾ ਬੱਚਾ, ਆ ਬਾਬਾ ਨਾਨਕ ਤੇ ਸਾਡਾ ਦਰਸ਼ਨ ਕਰ ਲਵੇ, ਸਾਡਾ ਮਨ ਤੇ ਦੁਨੀਆਂ 'ਚ ਫਲਾ ਸਕਦਾ ਹੈ। ਸਿੱਧੀ ਮਨੈ ਵਿਚਾਰਿਆ ਕਿਵੇਂ ਦਰਸ਼ਨ ਇਹ ਲੇਵੇ ਬਾਲਾ, ਇਹ ਮੈਨੂੰ ਜਿਹੜਾ ਕੋਲ ਬੈਠੇ, ਇਹ ਸਾਡਾ ਦਰਸ਼ਨ ਕਿਵੇਂ ਕਰੇ। ਸਿੱਧੀ ਮਨੈ ਵਿਚਾਰਿਆ ਕਿਵੇਂ ਦਰਸ਼ਨ ਇਹ ਲੇਵੇ ਬਾਲਾ, ਐਸਾ ਜੋਗੀ ਕਲੀ ਮਾਹੇ ਹਮਰੇ ਪੰਥ ਕਰੇ ਉਜਿਆਲਾ। ਇਹ ਸਾਡੇ ਧਰਮ ਨੂੰ ਦੁਨੀਆਂ 'ਚ ਫਲਾ ਸਕਦਾ ਜਿੰਨਾ ਇਹ ਵਿਦਵਾਨ, ਜਿੰਨਾ ਗਿਆਨਵਾਨ ਹੈ। ਹੁਣ ਗੁਰੂ ਨਾਨਕ ਪਾਤਸ਼ਾਹ ਵਿਚਕਾਰ ਬੈਠੇ ਨੇ ਕਿ ਉਹ ਸਿੱਧਾਂ ਨੂੰ ਦੇਖਦੇ ਨਹੀਂ? ਦੇਖਦੇ ਨੇ ਸਿੱਧਾਂ ਨੂੰ, ਪਰ ਦਰਸ਼ਨ ਨਹੀਂ ਉਹਨਾਂ ਦੇ ਕਰਦੇ। ਦਰਸ਼ਨ ਦਾ ਮਤਲਬ ਉਹਨਾਂ ਦਾ ਸਿਧਾਂਤ ਮੰਨ ਲੈਣਾ ਕਿ ਜੇ ਬਾਬਾ ਨਾਨਕ ਸਾਡੇ ਯੋਗ ਮਤ ਦੇ ਸਿਧਾਂਤ ਨੂੰ ਮੰਨ ਲਏ, ਸਾਡੇ ਧਰਮ ਦਾ ਦੁਨੀਆਂ 'ਚ ਪ੍ਰਚਾਰ ਕਰ ਸਕਦਾ ਹੈ। ਦੇਖਣ ਤੇ ਦਰਸ਼ਨ ਵਿੱਚ ਅੰਤਰ ਹੈ। ਦੇਖਣਾ ਹੁੰਦਾ ਚਮੜੀ ਦੀਆਂ ਅੱਖਾਂ ਦੇ ਨਾਲ, ਪਦਾਰਥ ਦੀ ਅੱਖਾਂ ਪਦਾਰਥ ਦੇਖ ਸਕਦੀਆਂ ਨੇ, ਮਾਦੇ ਦੀਆਂ ਅੱਖਾਂ ਸਿਰਫ ਮਾਦਾ ਦੇਖ ਸਕਦੀਆਂ ਨੇ, ਇਹ ਚਮੜੀ ਦੀਆਂ ਅੱਖਾਂ ਨੇ। ਇਹਦੇ ਨਾਲ ਦੁਨੀਆਂ ਦੇਖੀ ਜਾ ਸਕਦੀ ਹੈ, ਸੰਸਾਰ ਨੂੰ ਦੇਖਿਆ ਜਾ ਸਕਦਾ। ਲੋਇਣ ਲੋਈ ਡਿੱਠ, ਲੋਇਣ ਮੈਨੇ ਅੱਖਾਂ, ਲੋਈ ਮੈਨੇ ਦੁਨੀਆਂ ਲੁਕਾਈ। ਇਸ ਨਾਲ ਅੱਖਾਂ ਨੇ ਦੁਨੀਆਂ ਨੂੰ ਦੇਖਿਆ, ਰੱਜੀਆਂ ਨਹੀਂ। ਲੋਇਣ ਲੋਈ ਡਿੱਠ, ਪਿਆਸ ਨਾ ਬੁੱਝੈ ਮੂੰਹ ਘਣੀ, ਨਾਨਕ ਸੇ ਅੱਖੜੀਆਂ ਦਿਅਨ। ਦਿਅਨ ਮੈਨੇ ਹੋਰ, ਉਹ ਹੋਰ ਕੋਈ ਅੱਖਾਂ ਨੇ ਜਿੰਨੀ ਡਿਫੰਦੋ ਮਾਂ ਤੇਰੀ, ਜਿਹਨਾਂ ਦੇ ਨਾਲ ਮੇਰਾ ਪ੍ਰੀਤਮ ਨਜ਼ਰ ਆਉਂਦਾ ਹੈ, ਉਹਦੇ ਅੱਖਾਂ ਹੀ ਹੋਰ ਨੇ। ਇਹਨਾਂ ਚੰਮ ਦੀਆਂ ਅੱਖਾਂ ਨਾਲ ਤੇ ਬਾਹਰੋਂ ਦੇਖਿਆ ਜਾ ਸਕਦਾ ਹੈ, ਦਰਸ਼ਨ ਨਹੀਂ ਕੀਤੇ ਜਾ ਸਕਦੇ। ਕਦੀ ਗੁਰੂ ਅਮਰਦਾਸ ਜੀ ਨੇ ਵੀ ਬਚਨ ਕਹੇ, ਸਤਿਗੁਰੂ ਕਹਿਣਗੇ ਮੇਰਾ ਤੇ ਆਪਣਾ ਜ਼ਿੰਦਗੀ ਦਾ ਤਜਰਬਾ ਹੈ, ਮੈਂ ਗੁਰੂ ਨਾਨਕ ਦੇ ਘਰ ਆ ਕੇ ਸਤਿਗੁਰੂ ਦੇ ਦਰਸ਼ਨ ਕਰਦਾ ਰਿਹਾ। ਉਹ ਗੁਰੂ ਅਮਰਦਾਸ ਪਾਤਸ਼ਾਹ ਜਿਨ੍ਹਾਂ ਨੇ ਇੰਨਾ ਲੰਮਾ ਸਮਾਂ ਧਰਮ ਦੀ ਖੋਜ ਕੀਤੀ ਕਿ ਪੰਜਾਬ ਵਿੱਚ ਰਹਿਣ ਵਾਲੇ ਗੁਰੂ ਨਾਨਕ ਪਾਤਸ਼ਾਹ ਦੇ ਕਦੀ ਵਚਨ ਨਹੀਂ ਸੁਣੇ ਹੋਣਗੇ। ਕਦੀ ਉਹਨਾਂ ਦੀ ਆਵਾਜ਼ ਕੰਨੀ ਨਹੀਂ ਪਈ ਹੋਏਗੀ ਕਿ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਵੀ ਇਸ ਦੁਨੀਆ ਤੇ ਨੇ। ਉਮਰ ਦਾ ਵੀ ਕੋਈ ਬਹੁਤਾ ਫਰਕ ਨਹੀਂ ਸੀ ਗੁਰੂ ਨਾਨਕ ਪਾਤਸ਼ਾਹ ਦੀ, ਗੁਰੂ ਅਮਰਦਾਸ ਪਾਤਸ਼ਾਹ ਜੀ ਦਾ। ਜਿਸ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਸਮੇਂ ਦੇ ਵਿੱਚ ਹੀ 3 ਕਰੋੜ ਸਿੱਖ ਪੈਦਾ ਕਰ ਦਿੱਤੇ ਪੰਜਾਬ ਤੇ ਪੰਜਾਬ ਤੋਂ ਬਾਹਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਕੀ ਪੰਜਾਬ ਦੀ ਧਰਤੀ ਤੇ ਗੁਰੂ ਅਮਰਦਾਸ ਜੀ ਨੂੰ ਪਤਾ ਹੀ ਨਹੀਂ ਚੱਲਿਆ? ਦੂਸਰੀ ਗੱਲ, ਗੁਰੂ ਅਮਰਦਾਸ ਪਾਤਸ਼ਾਹ ਦੇ ਸਕੇ ਭਰਾ ਦੇ ਪੁੱਤਰ ਦਾ ਵਿਆਹ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੀ ਧੀ ਨਾਲ ਹੋਇਆ ਹੈ? ਕਿ ਗੁਰੂ ਅਮਰਦਾਸ ਨੂੰ ਪਤਾ ਨਹੀਂ ਵੀ ਮੇਰੇ ਭਤੀਜੇ ਦਾ ਵਿਆਹ ਗੁਰੂ ਨਾਨਕ ਦੇ ਘਰ ਹੋ ਰਿਹਾ ਹੈ, ਕਿ ਮੇਰਾ ਕੁੜਮ ਜਿਹੜਾ ਉਹ ਗੁਰੂ ਅੰਗਦ ਦੇ ਪਾਤਸ਼ਾਹ ਨੇ, ਗੁਰੂ ਅੰਗਦ ਦੇ ਪਾਤਸ਼ਾਹ ਨੂੰ ਕਈ ਵਾਰ ਮਿਲੇ ਹੋਣਗੇ, ਕਈ ਵਾਰੀ ਦੇਖਿਆ ਰਹੇਗਾ, ਪਰ ਰਿਸ਼ਤੇਦਾਰੀ ਵਜੋਂ, ਕੁੜਮਾਚਾਰੀ ਵਜੋਂ। ਹਾਂ, ਇੱਕ ਦਿਨ ਐਸਾ ਵੀ ਆਇਆ ਗੁਰੂ ਅੰਗਦ ਦੇ ਪਾਤਸ਼ਾਹ ਦੇ ਚਰਨਾਂ ਚ ਗਏ, ਗੁਰੂ ਅੰਗਦ ਦੇ ਪਾਤਸ਼ਾਹ ਸਿੰਘਾਸਨ ਤੋਂ ਉੱਠ ਖੜੇ ਹੋਏ, ਮੇਰਾ ਕੁੜਮ ਆ ਰਹੇ ਆ, ਆਖਰ ਬੱਚੇ ਵਾਲਿਆਂ ਦੇ ਵਿੱਚੋਂ ਇਹ ਮੇਰੇ ਜਵਾਈ ਦਾ ਤਾਇਆ ਲੱਗਦਾ ਹੈ। ਗੁਰੂ ਅੰਗਦ ਦੇ ਪਾਤਸ਼ਾਹ ਵੀ ਖੜੇ ਹੋਏ, ਜਦੋਂ ਘੁੱਟ ਕੇ ਗਲਵੱਕੜੀ ਚ ਲੈਣ ਲੱਗੇ ਤੇ ਬਾਬਾ ਅਮਰਦਾਸ ਚਰਨਾਂ ਤੇ ਟੈਰ ਪਏ, ਆਖਦੇ ਨੇ ਸਤਿਗੁਰੂ ਅੱਜ ਮੈਂ ਕੁੜਮ ਨਹੀਂ ਬਣ ਕੇ ਆਇਆ, ਅੱਜ ਮੈਂ ਸਿੱਖ ਬਣ ਕੇ ਆਇਆ ਵਾ, ਅੱਜ ਮੈਂ ਸੇਵਕ ਬਣ ਕੇ ਆਇਆ, ਕਿਰਪਾ ਕਰੋ ਮੈਨੂੰ ਵੀ ਚਰਨਾਂ ਚ ਥਾਂ ਦੇ ਦਿਓ। ਤੇ ਸਤਿਗੁਰੂ ਗੁਰੂ ਅਮਰਦਾਸ ਜੀ ਨੇ 2 ਸਲੋਕ ਕਹੇ ਜਿਹੜੇ ਅੱਜ ਦੇ ਇਸ ਵਿਸ਼ੇ ਨੂੰ ਸਮਝਣ ਲਈ ਕਾਫੀ ਨੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਾਰੀ ਦੁਨੀਆ ਗੁਰੂ ਨੂੰ ਆ ਕੇ ਦੇਖਦੀ ਰਹੀ ਪਰ ਦੇਖਣ ਨਾਲ ਮੁਕਤ ਨਹੀਂ ਹੋ ਸਕੇ। ਸਤਿਗੁਰੂ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੇ ਜਿੱਚਰ ਸ਼ਬਦ ਨਾ ਕਰੇ ਵਿਚਾਰ। ਜਿੰਨਾ ਚਿਰ ਕੋਈ ਸ਼ਬਦ ਦੀ ਵਿਚਾਰ ਨਹੀਂ ਕਰਦਾ ਉਹਨਾਂ ਚਿਰ ਦੇਖਣ ਨਾਲ ਮੁਕਤ ਨਹੀਂ ਹੈ, ਉਹਨੂੰ ਦਰਸ਼ਨ ਕਰਨੇ ਪੈਣਗੇ। ਦੇਖਣਾ ਤੇ ਚਮੜੀ ਦੀਆਂ ਅੱਖਾਂ ਨਾਲ ਹੈ, ਉਹਨੂੰ ਦਰਸ਼ਨ ਕਰਨੇ ਪੈਣਗੇ। ਜਿੱਥੇ ਮੁਕਤ ਨਾ ਹੋਵੇ ਜਿੱਚਰ ਸ਼ਬਦ ਨਾ ਕਰੇ ਵਿਚਾਰ, ਕਿਉਂਕਿ ਦੇਖਣ ਵਾਲੇ ਤੇ ਗੁਰੂ ਕੋਲ ਵੀ ਆ ਕੇ ਸਾਰਾ ਸਾਰਾ ਦਿਨ ਬੈਠੇ ਰਹਿੰਦੇ ਨੇ, ਗੁਰੂ ਕੋਲ ਬਹਿ ਕੇ ਉੱਠ ਕੇ ਘਰਾਂ ਨੂੰ ਚਲੇ ਜਾਂਦੇ ਨੇ, ਉਹ ਵੀ ਖਾਲੀ ਦੇ ਖਾਲੀ। ਦੂਸਰਾ ਵਚਨ ਕਿਹਾ ਸਤਿਗੁਰ ਨੂੰ ਸਭ ਕੋ ਦੇਖਦਾ ਜੇਤਾ ਜਗਤ ਸਭ ਲੋਏ ਬਿਨ ਭਾਗਾਂ ਦਰਸ਼ਨ ਨਾ ਸੀਏ। ਲੋਕ ਦੇਖਦੇ ਨੇ, ਦਰਸ਼ਨ ਨਹੀਂ ਉਹਨਾਂ ਦੇ ਕੋਲ। ਸਤਿਗੁਰ ਨੂੰ ਸਭ ਕੋ ਦੇਖਦਾ ਜੇਤਾ ਜਗਤ ਸਭ ਲੋਏ ਬਿਨ ਭਾਗਾਂ ਦਰਸ਼ਨ ਨਾ ਸੀਏ। ਭਾਗਹੀਣ ਬਹਿ ਰੋਏ, ਮੰਦੇ ਭਾਗਾਂ ਵਾਲੇ ਗੁਰੂ ਕੋਲ ਬਹਿ ਕੇ ਵੀ ਰੋਂਦੇ ਉੱਠ ਕੇ ਚਲੇ ਜਾਂਦੇ ਨੇ, ਉਹ ਦਰਸ਼ਨ ਨਹੀਂ ਕਰ ਪਾਉਂਦੇ। ਦਰਸ਼ਨ ਦਾ ਮਤਲਬ ਗੁਰੂ ਦੇ ਸਿਧਾਂਤ ਨੂੰ ਮੰਨ ਲੈਣਾ। ਦਰਸ਼ਨ ਕਿਵੇਂ ਹੋਣਗੇ? ਭੈ ਤੇ ਚਰਨ ਕਰ ਭਾਵ ਕੇ ਲੋਇਨ ਸੁਰਤ ਕਰੇ। ਤੇਰੇ ਕੋਲ ਸੁਰਤੀ ਦੀਆਂ ਅੱਖਾਂ ਹੋਣ ਤਾਂ ਤੂੰ ਸ਼ਬਦ ਗੁਰੂ ਦੇ ਦਰਸ਼ਨ ਕਰ ਸਕਦੇ। ਇਹੀ ਗੱਲ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਹੀ ਸੀ ਜਦੋਂ ਸਿੱਧਾਂ ਨੇ ਸਵਾਲ ਕੀਤਾ ਕਵਣ ਗੁਰੂ ਜਿਸ ਕਾ ਤੂੰ ਚੇਲਾ, ਕਿਹੜਾ ਤੇਰਾ ਗੁਰੂ ਜੀ ਦਾ ਤੂੰ ਚੇਲਾ ਹੈ? ਕਹਿਣ ਲੱਗੇ ਇੱਥੇ ਗੁਰੂ ਸ਼ਬਦ ਹੈ ਤੇ ਚੇਲਾ ਸੁਰਤੀ ਹੈ, ਮੇਰੀ ਸੁਰਤੀ ਨੇ ਸ਼ਬਦ ਨੂੰ ਦੇਖ ਲਿਆ। ਸ਼ਬਦ ਗੁਰੂ, ਸੁਰਤ ਧੁਨ ਚੇਲਾ, ਮੇਰੀ ਸੁਰਤੀ ਨੇ ਦਰਸ਼ਨ ਕੀਤੇ ਨੇ ਸ਼ਬਦ ਦੇ, ਭਾਵ ਮੇਰੀ ਸੁਰਤੀ ਚ ਗੁਰੂ ਦਾ ਸ਼ਬਦ ਵਸ ਗਿਆ, ਮੇਰੀ ਸੁਰਤੀ ਦੇ ਵਿੱਚ ਗੁਰੂ ਦਾ ਗਿਆਨ ਵਸ ਗਿਆ। ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ। ਕਦੀ ਸੁਰਤੀ ਦੀਆਂ ਅੱਖਾਂ ਲੈ ਕੇ ਦੇਖ, ਨਾਨਕ ਕਹਿ ਸਿਆਣੀਆ ਇਹ ਕੰਤ ਮਿਲਾਵਾ ਹੋਏ। ਆਹ ਤਰੀਕਾ ਪ੍ਰੀਤਮ ਨੂੰ ਮਿਲਣ ਦਾ, ਦਰਸ਼ਨ ਕਰਨੇ ਨੇ ਤੇ ਤੈਨੂੰ ਗੁਰੂ ਸ਼ਬਦ ਨਾਲ ਜੁੜਨਾ ਪਏਗਾ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਹੇ ਮੇਰੇ ਸਤਿਗੁਰੂ ਮੈਂ ਤੇਰੇ ਦਰਸ਼ਨ ਨੂੰ ਦੇਖ ਕੇ ਜਿਉਂਦਾ ਵਾਂ, ਭਾਵ ਤੇਰੇ ਸਿਧਾਂਤ ਨਾਲ ਤੇਰੇ ਗਿਆਨ ਨਾਲ ਜੁੜ ਕੇ ਆਤਮਕ ਤੌਰ ਤੇ ਜਿਉਂਦਾ ਵਾਂ। ਆਤਮਕ ਤੌਰ ਤੇ ਮੈਂ ਕਦੀ ਵੀ ਹੁਣ ਮਰ ਨਹੀਂ ਸਕਦਾ, ਸਰੀਰ ਨੂੰ ਭਾਵੇਂ ਮੌਤ ਆ ਕੇ ਖਤਮ ਕਰ ਜਾਏ, ਆਤਮਕ ਤੌਰ ਤੇ ਮੈਂ ਕਦੀ ਵੀ ਨਹੀਂ ਮਰਦਾ। ਮੈਂ ਆਤਮਕ ਤੌਰ ਤੇ ਜਿੰਦਾ ਹੋ ਗਿਆ, ਜ਼ਮੀਰ ਤੌਰ ਤੇ ਜਾਗ ਗਿਆ, ਜਦੋਂ ਦੇ ਗੁਰੂ ਦੇ ਦਰਸ਼ਨ ਕੀਤੇ, ਗੁਰੂ ਦੇ ਸਿਧਾਂਤ ਨਾਲ ਜੁੜਿਆ, ਮੈਨੂੰ ਆਤਮਕ ਜ਼ਿੰਦਗੀ ਪ੍ਰਾਪਤ ਹੋ ਗਈ ਹੈ।
ਪੂਰਨ ਕਰਨ ਹੋਏ ਪ੍ਰਭ ਮੇਰਾ,
ਹੇ ਮੇਰੇ ਪਰਮੇਸ਼ਰ ਜੀਓ ਮੇਰੇ ਉੱਪਰ ਪੂਰਨ ਬਖਸ਼ਿਸ਼ ਹੋ ਜਾਏ। ਕਰਮ ਦਾ ਇੱਥੇ ਅਰਥ ਹੈ ਬਖਸ਼ਿਸ਼, ਕਿਰਪਾ। ਪੂਰਨ ਕਰਮ ਹੋਏ ਪ੍ਰਭ ਮੇਰਾ, ਹੇ ਮੇਰੇ ਪ੍ਰਮਾਤਮਾ ਮੇਰੇ ਉੱਪਰ ਇਹ ਪੂਰੀ ਕਿਰਪਾ ਹੋ ਜਾਵੇ।
ਇਹ ਬੇਨਤੀ
ਐ ਮੇਰੇ ਪਰਮਾਤਮਾ ਜੀਓ, ਆਹ ਇੱਕ ਮੇਰੀ ਬੇਨਤੀ ਹੈ, ਕਿਰਪਾ ਕਰਕੇ ਸੁਣ ਲਓ। ਰਹਾਉ ਦਾ ਬੰਦ ਸ਼ਬਦ ਦਾ ਕੇਂਦਰੀ ਭਾਵ, ਇੱਕ ਅਰਦਾਸ ਹੈ ਮੇਰੇ ਪਰਮਾਤਮਾ, ਮੈਨੂੰ ਗੁਰੂ ਨਾਲ ਮਿਲਾ ਤਾਂ ਕਿ ਗੁਰੂ ਦੇ ਦਰਸ਼ਨ ਕਰਕੇ ਮੈਂ ਜ਼ਿੰਦਗੀ ਹਾਸਲ ਕਰ ਲਵਾਂ। ਸਰੀਰ ਤੇ ਜਿਉਂਦਾ ਹੈ ਪਰ ਇੱਥੇ ਆਤਮਿਕ ਜ਼ਿੰਦਗੀ ਦੀ ਗੱਲ ਚੱਲ ਰਹੀ ਹੈ। ਇਹ ਬੇਨਤੀ ਸੁਣ ਪ੍ਰਭ ਮੇਰੇ, ਐ ਮੇਰੇ ਪਰਮੇਸ਼ਰ ਜੀਓ, ਮੇਰੀ ਆਹ ਇੱਕ ਅਰਜੋਈ ਨੂੰ ਸੁਣ ਲਵੋ। ਰਹਾਉ ਤੇ ਬੰਦੇ ਇਹ ਬਚਨ, ਦੇਹ ਨਾਮ ਕਰ ਆਪਣੇ ਚੇਰੇ, ਆਪਣਾ ਸੇਵਕ ਬਣਾ ਕੇ ਮੈਨੂੰ ਨਾਮ ਦੀ ਦਾਤ ਦੇ ਦਿਓ। ਮੈਂ ਵੀ ਗੁਰੂ ਚਰਨਾਂ ਨਾਲ ਜੁੜ, ਸੇਵਕ ਗੁਰੂ ਦਾ ਬਣ, ਤੁਹਾਡੇ ਨਾਮ ਨਾਲ ਜੁੜ ਸਕਾਂ।
ਆਪਣੀ ਸਰਨ ਰੱਖ ਪ੍ਰਭ ਦਾਤੇ,
ਮੈਂ ਸਾਰਿਆਂ ਜੀਵਾਂ ਨੂੰ ਦਾਤਾ ਦੇਣ ਵਾਲਿਆ, ਇੱਕ ਦਾਤ ਮੇਰੀ ਝੋਲੀ ਵਿੱਚ ਵੀ ਪਾ। ਧਨ ਦੌਲਤ ਨਹੀਂ, ਇੱਜ਼ਤ ਪਦਵੀ ਨਹੀਂ, ਸ਼ੋਹਰਤ ਨਹੀਂ, ਮੈਨੂੰ ਬਸ ਆਪਣੇ ਚਰਨਾਂ 'ਚ ਥੋੜ੍ਹੀ ਕੁਝ ਨੀ ਥਾਂ ਦੇ ਦੇ। ਮੈਂ ਤੇਰੇ ਚਰਨਾਂ ਨਾਲ ਜੁੜਿਆ ਰਵਾਂ, ਤੇਰੀ ਸ਼ਰਨ ਵਿੱਚ ਹੀ ਰਵਾਂ, ਤੇਰੇ ਦਰ ਨੂੰ ਛੱਡ ਕੇ ਮੈਂ ਦਰ ਦਰ ਨਾ ਭਟਕਦਾ ਫਿਰਾਂ। ਮੇਰਾ ਆਸਰਾ ਕੇਵਲ ਤੇ ਕੇਵਲ ਤੂੰ ਇੱਕ ਹੋਣਾ ਚਾਹੀਦਾ ਹੈ। ਆਪਣੀ ਸ਼ਰਨ ਰਾਖ ਪ੍ਰਭ ਦਾਤੇ, ਹੇ ਮੇਰੇ ਦਾਤਾਂ ਦੇਣ ਵਾਲੇ ਪਰਮਾਤਮਾ ਜੀ, ਉਹ ਆਪਣੀ ਸ਼ਰਨ 'ਚ ਰੱਖ ਲਓ, ਕਿਉਂਕਿ ਤੇਰੇ ਤੋਂ ਬਿਨਾਂ ਮੇਰਾ ਆਸਰਾ ਕੋਈ ਨਹੀਂ ਹੈ। ਕਦੀ ਬਾਬਾ ਫਰੀਦ ਜੀ ਨੇ ਵੀ ਇਹ ਬਚਨ ਕਹੇ, ਜਦੋਂ ਸਰੀਰ ਬਜ਼ੁਰਗ ਹੋਇਆ, ਕਿਸੇ ਸੇਵਕ ਨੇ ਦੇਖਿਆ ਕਿ ਬਾਬਾ ਫਰੀਦ ਬੜਾ ਹੌਲੀ ਹੌਲੀ ਤੁਰਦੇ ਨੇ, ਹੱਥ ਲਿਆ ਸੋਟੀ ਫੜਾ ਦਿੱਤੀ, ਬਾਬਾ ਫਰੀਦ ਇਹਨੂੰ ਸੋਟੀ ਇਹਦੇ ਆਸਰੇ ਤੋਰ ਲਿਆ ਕਰੋ। ਭਗਤ ਫਰੀਦ ਨੇ ਸੋਟੀ ਨੂੰ ਦੇਖਿਆ ਵਗਾ ਕੇ ਪਰੇ ਮਾਰੀ, ਉਹ ਸੇਵਕ ਲਿਆਉਣ ਵਾਲਾ ਬੜਾ ਹੈਰਾਨ ਹੋਇਆ, ਬਾਬਾ ਫਰੀਦ ਸੋਟੀ ਪਸੰਦ ਨਹੀਂ ਆਈ। ਤੇ ਭਗਤ ਫਰੀਦ ਆਖਦੇ ਨੇ, ਐ ਪਰਮਾਤਮਾ ਦੇ ਨੇਕ ਇਨਸਾਨ, ਤੂੰ ਤੇ ਬੜਾ ਭਲਾ ਕੰਮ ਕੀਤਾ, ਮੇਰੀ ਮਾਂ ਨੇ ਬਚਪਨ ਤੋਂ ਮੈਨੂੰ ਖੁਦਾ ਦੇ ਨਾਲ ਜੋੜ ਦਿੱਤਾ, ਜਵਾਨੀ ਵਿੱਚ ਵੀ ਖੁਦਾ ਦੀ ਇਬਾਦਤ ਕਰਦਾ ਰਿਹਾ, ਬੁਢਾਪਾ ਆ ਗਿਆ, ਇੱਕ ਰੱਬ ਦਾ ਹੀ ਆਸਰਾ ਸਾਰੀ ਜ਼ਿੰਦਗੀ ਟੱਕੇ ਹੈ, ਹੁਣ ਬੁਢਾਪੇ ਵਿੱਚ ਆ ਕੇ ਰੱਬ ਦਾ ਆਸਰਾ ਛੱਡ ਕੇ ਮੈਂ ਸੋਟੀ ਦਾ ਆਸਰਾ ਫੜਨਾ। ਉਹ ਸੇਵਕ ਆਖਦਾ, ਬਾਬਾ ਫਰੀਦ, ਕਿ ਬਜ਼ੁਰਗੀ 'ਚ ਸੋਟੀ ਨਹੀਂ ਫੜਨੀ ਚਾਹੀਦੀ? ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਵੀ ਬਚਨ ਕੀਤੇ ਭਗਤ ਫਰੀਦ ਨੇ। ਬਾਬਾ ਫਰੀਦ ਕਹਿਣ ਲੱਗੇ, ਨਹੀਂ, ਇਹ ਤੇ ਇੱਕ ਪ੍ਰਤੀਕ ਹੈ, ਮੈਂ ਤੈਨੂੰ ਇੱਕ ਗੱਲ ਸਮਝਾਉਣੀ ਚਾਹੁੰਦਾ, ਸੋਟੀ ਸੁੱਟ ਕੇ ਤੈਨੂੰ ਮੈਂ ਸਿਰਫ ਇੱਕ ਗੱਲ ਦੱਸਣੀ ਚਾਹੁੰਦਾ। ਹਾਂ, ਸਰੀਰ ਬਿਰਧ ਹੋਵੇ, ਇਹਨੂੰ ਆਸਰਾ ਚਾਹੀਦਾ, ਪਰ ਜ਼ਿੰਦਗੀ ਵਿੱਚ ਇੰਨਾ ਯਾਦ ਰੱਖੀ ਕਿ ਜਦੋਂ ਇੱਕ ਰੱਬ ਦਾ ਆਸਰਾ ਤੱਕ ਲਈਏ, ਫਿਰ ਦੁਨਿਆਵੀ ਬੰਦਿਆਂ ਦਾ ਆਸਰਾ ਨਹੀਂ ਤੱਕਣਾ ਚਾਹੀਦਾ। ਇਹ ਤੈਨੂੰ ਗੱਲ ਸਮਝਾਉਣ ਦਾ ਇੱਕ ਢੰਗ ਹੈ, ਇੱਕ ਪ੍ਰਤੀਕ ਹੈ। ਤੈਨੂੰ ਮੈਂ ਇੱਕ ਗੱਲ ਸਮਝਾਉਣੀ ਚਾਹੁੰਦਾ ਕਿ ਮੇਰੀ ਸਾਂਝ ਇੱਕ ਦੇ ਨਾਲ ਹੈ, ਜਿੱਦਣ ਇੱਕ ਦਰ ਤੋਂ ਸਾਂਝ ਟੁੱਟਣੀ ਹੋਵੇ, ਮੈਂ ਰੱਬ ਨੂੰ ਪਹਿਲਾਂ ਹੀ ਬੇਨਤੀ ਕਰ ਦਿੰਦਾ, ਮੇਰੇ ਪਰਮਾਤਮਾ, ਜਿਸ ਦਿਨ ਤੋਂ ਆਪਣੇ ਦਰ ਨਾਲੋਂ ਤੋੜਨਾ ਹੋਵੇ, ਉਸ ਦਿਨ ਤੂੰ ਮੈਨੂੰ ਮੌਤ ਦੇ ਦੇਈਂ, ਕਿਉਂਕਿ ਮੈਂ ਤੇਰੇ ਦਰ ਤੋਂ ਵਿਛੜ ਕੇ ਦਰ ਦਰ ਤੇ ਨਹੀਂ ਭਟਕ ਸਕਦਾ। ਫਰੀਦਾ, ਬਾਹਰ ਪਰਾਇਆ ਬੈਸਣਾ, ਸਾਈਂ ਮੁਝੇ ਨਾ ਦੇ, ਜੇ ਤੂੰ ਏਵੈ ਰੱਖਸੀ ਤਾਂ ਜੀਓ ਸਰੀਰੋਂ ਲੇ, ਮੈਨੂੰ ਦੂਜੇ ਦੇ ਦਰਵਾਜ਼ੇ ਤੇ ਨਾ ਬੈਠਣ ਦੇਈਂ, ਮੈਂ ਬਗਾਨੇ ਦਰਵਾਜ਼ੇ ਤੇ ਨਾ ਰੁਲਦਾ ਫਿਰਾਂ। ਜਿਸ ਦਿਨ ਆਪਣੇ ਦਰ ਨਾਲ ਤੋੜ ਕੇ ਦੂਜੇ ਦੇ ਦਰ ਨਾਲ ਜੋੜਨਾ ਹੋਵੇ, ਉਸ ਦਿਨ ਮੈਨੂੰ ਮੌਤ ਦੇ ਦੇਈਂ, ਮੇਰੇ ਸਰੀਰ ਵਿੱਚੋਂ ਜਿੰਦ ਕੱਢ ਲਈ, ਕਿਉਂਕਿ ਤੇਰੇ ਤੋਂ ਬਿਨਾਂ ਮੇਰਾ ਆਸਰਾ ਕੋਈ ਨਹੀਂ ਹੈ। ਇਹ ਪਰਮਾਤਮਾ ਦੇ ਨੇਕ ਇਨਸਾਨ, ਮੈਂ ਸਿਰਫ ਤੈਨੂੰ ਇੱਕ ਗੱਲ ਸਮਝਾਉਣੀ ਚਾਹੁੰਦਾ, ਇੱਕ ਸੋਟੀ ਸੁੱਟ ਕੇ, ਕਿ ਜ਼ਿੰਦਗੀ ਵਿੱਚ ਕੇਵਲ ਇੱਕ ਰੱਬ ਦਾ ਆਸਰਾ ਹੋਵੇ, ਰੱਬ ਤੋਂ ਬਿਨਾਂ ਸਾਡਾ ਕੋਈ ਸਹਾਰਾ ਨਹੀਂ ਹੈ। ਆਪਣੀ ਸ਼ਰਨ ਰਾਖ ਪ੍ਰਭ ਦਾਤੇ, ਫਿਰ ਸਾਰਿਆਂ ਨੂੰ ਦਾਤਾਂ ਦੇਣ ਵਾਲੇ ਪਰਮੇਸ਼ਰ ਜੀਓ, ਕਿਰਪਾ ਕਰੋ, ਆਪਣੀ ਸ਼ਰਨ ਵਿੱਚ ਮੈਨੂੰ ਰੱਖ ਲਵੋ। ਗੁਰੂ ਦੀ ਕਿਰਪਾ ਦੇ ਨਾਲ, ਗੁਰਪ੍ਰਸਾਦ, ਗੁਰੂ ਦੀ ਮਿਹਰਾਮਤ ਦੇ ਸਦਕਾ, ਕਿਸੇ ਵਿਰਲੇ ਨੇ ਇਸ ਡੂੰਘੀ ਸਾਂਝ ਨੂੰ ਜਾਣੀਐ, ਰੱਬ ਨਾਲ ਸਾਂਝ ਪਾਈ ਹੈ, ਕਿਸੇ ਵਿਰਲੇ ਨੇ ਪਰਮਾਤਮਾ ਨੂੰ ਜਾਣੀਐ। ਗੁਰਪ੍ਰਸਾਦ ਕਿੰਨੇ ਵਿਰਲੇ ਜਾਤੇ, ਕੋਈ ਵਿਰਲੇ ਨੇ ਜਿਨ੍ਹਾਂ ਨੇ ਗੁਰੂ ਦੀ ਕਿਰਪਾ ਸਦਕਾ ਪਰਮੇਸ਼ਰ ਨੂੰ ਜਾਣੀਐ। ਕਿਉਂਕਿ ਗੁਰੂ ਤੋਂ ਬਿਨਾਂ ਰੱਬ ਨੂੰ ਜਾਣਿਆ ਨਹੀਂ ਜਾ ਸਕਦਾ। ਅੱਜ ਤੀਕਰਾਂ ਗੁਰੂ ਤੋਂ ਬਿਨਾਂ ਨਾ ਕਿਸੇ ਨੇ ਰੱਬ ਨੂੰ ਪਾਇਆ ਨਾ ਹੀ ਉਹ ਕਦੀ ਪਾ ਸਕਦੇ। ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ। ਮਤਾ ਵੀ ਇਸ ਭੁਲੇਖੇ ਚ ਰਹੇ ਕਿ ਬਗੈਰ ਗੁਰੂ ਵਾਲਾ ਬਣਿਆ ਵੀ ਰੱਬ ਨੂੰ ਮਿਲ ਸਕਦਾ ਕੋਈ। ਮਤਾ ਕੋਈ ਭੁਲੇਖੇ ਚ ਰਹੇ, ਮਤ ਕੋ ਭਰਮ ਭੁੱਲੈ ਸੰਸਾਰ, ਗੁਰ ਬਿਨ ਕੋਈ ਨਾ ਉਤਰਸ ਪਾਰ, ਗੁਰੂ ਤੋਂ ਬਿਨਾਂ ਨਹੀਂ। ਗੁਰੂ ਦੀ ਕਿਰਪਾ ਜਦੋਂ ਪ੍ਰਾਪਤ ਹੋ ਗਈ, ਗੁਰੂ ਵਾਲੇ ਬਣ ਗਏ, ਗੁਰੂ ਦੇ ਗਿਆਨ ਨਾਲ ਸਾਂਝ ਪਾ ਲਈ, ਤੇ ਗੁਰੂ ਦੀ ਕਿਰਪਾ ਸਦਕਾ ਕਿਸੇ ਵਿਰਲੇ ਨੇ ਨਿਰੰਕਾਰ ਨੂੰ ਜਾਣ ਲਿਆ, ਰੱਬ ਨਾਲ ਸਾਂਝ ਪਾ ਲਈ। ਗੁਰਪ੍ਰਸਾਦ ਕਿੰਨੇ ਵਿਰਲੇ ਜਾਤੇ, ਕਿਸੇ ਵਿਰਲੇ ਨੇ ਪਰਮੇਸ਼ਰ ਨੂੰ ਜਾਣ ਲਿਆ ਹੈ। ਹੇ ਮੇਰੇ ਪਰਮਾਤਮਾ ਮਿੱਤਰ ਜੀਓ, ਕਿਰਪਾ ਕਰਕੇ ਮੇਰੀ ਇੱਕ ਬੇਨਤੀ ਨੂੰ ਸੁਣੋ, ਸੁਣੋ ਬਿਨੋ, ਮੇਰੀ ਬੇਨਤੀ ਨੂੰ ਸੁਣ ਲਓ। ਪ੍ਰਭ ਮੇਰੇ ਨੀਤਾ, ਐ ਮੇਰੇ ਪ੍ਰਭੂ ਮਿੱਤਰ, ਕਿਰਪਾ ਕਰਕੇ ਮੇਰੀ ਇੱਕ ਅਰਜੋਈ ਨੂੰ ਸੁਣ ਲਵੋ।
ਚਰਨ ਕਮਲ ਮੇਰੇ ਚਿੱਤ,
ਮੇਰੇ ਚਿੱਤ ਦੇ ਵਿੱਚ ਕਮਲਾਂ ਵਰਗੇ ਚਰਨ ਵਸ ਜਾਣ, ਮੇਰੇ ਹਿਰਦੇ ਵਿੱਚ ਚਰਨਾਂ ਦਾ ਵਾਸ ਹੋ ਜਾਏ। ਹੁਣ ਗੁਰਬਾਣੀ ਵਿੱਚ ਦੋ ਤਰ੍ਹਾਂ ਦੇ ਚਰਨਾਂ ਦੀ ਗੱਲ ਆਉਂਦੀ ਹੈ, ਇੱਕ ਪਰਮਾਤਮਾ ਦੇ ਚਰਨ, ਇੱਕ ਗੁਰੂ ਦੇ ਚਰਨ। ਪਰਮਾਤਮਾ ਦਾ ਰੂਪ ਰੇਖ ਰੰਗ ਆਕਾਰ ਨਹੀਂ ਹੈ, ਤੇ ਕਿਹੜੇ ਚਰਨ ਨੇ? ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਚਰਨ ਕਿਹੜੇ ਨੇ? ਅਸੀਂ ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿਸ ਪੀੜ੍ਹੀ ਉੱਪਰ ਸੁਸ਼ੋਭਿਤ ਕੀਤਾ ਹੋਇਆ, ਉਹਨਾਂ ਪੀੜ੍ਹੀ ਦੇ ਪਾਵਿਆਂ ਨੂੰ ਅਸੀਂ ਗੁਰੂ ਦੇ ਚਰਨ ਸਮਝ ਲੈਂਦੇ ਹਾਂ। ਤੇ ਕਈ ਲੋਕ ਅਗਿਆਨਤਾ ਵੱਸ ਉਹਨਾਂ ਪੀੜ੍ਹੀਆਂ ਦੇ ਪਾਵਿਆਂ ਨੂੰ ਆ ਕੇ ਕੁੱਟੀ ਜਾਂਦੇ ਨੇ, ਸ਼ਾਇਦ ਇਹ ਗੁਰੂ ਦੇ ਚਰਨ ਨੇ। ਤੇ ਕਈ ਇਹਨਾਂ ਹੀ ਪਾਵਿਆਂ ਨੂੰ ਗੁਰੂ ਦੇ ਹੱਥ ਵੀ ਸਮਝ ਬੈਠਦੇ ਨੇ ਕਿ ਚਲੋ ਆ ਕੇ ਰੱਖੜੀ ਬੰਨਦੇ ਹੋ, ਮੌਲੀ ਬੰਨਦੇ ਹੋ, ਹੱਥ ਹੈ ਗੁਰੂ ਦਾ। ਨਹੀਂ, ਇਹ ਤੇ ਗੁਰੂ ਦਾ ਪਲੰਘ ਹੈ ਜਿਹਦੇ ਤੇ ਗੁਰੂ ਸੁਸ਼ੋਭਿਤ ਹੈ, ਜਿੱਥੇ ਪੀੜ੍ਹੀ ਦੇ ਪਾਵੇ ਨੇ, ਜਿਵੇਂ ਸਾਡੇ ਘਰਾਂ ਚ ਬੈੱਡਾਂ ਦੇ ਪਾਵੇ ਹੁੰਦੇ ਆ। ਚਰਨ ਕਿਹੜੇ ਹੋ ਸਕਦੇ ਨੇ? ਗੁਰੂ ਤੇ ਪਰਮਾਤਮਾ ਦੇ ਚਰਨ ਕਿਹੜੇ ਨੇ? ਇਸ ਗੱਲ ਦਾ ਫਿਰ ਨਜ਼ਾਇਜ਼ ਫਾਇਦਾ ਉਠਾਉਂਦੇ ਨੇ ਦੇਹ ਧਾਰੀ ਪਖੰਡੀ ਲੋਕ। ਉਹ ਆਖਦੇ ਨੇ ਜੀ ਗੁਰੂ ਦੇ ਚਰਨਾਂ ਨਾਲ ਜੁੜਨਾ ਪੈਂਦਾ। ਬਾਣੀ ਕਹਿੰਦੀ ਹੈ ਕਿ ਚਰਨ ਕਮਲ ਵਸੈ ਮੇਰੇ ਚੀਤਾ, ਇਸ ਕਰਕੇ ਚਰਨ ਦੇਹ ਧਾਰੀ ਨਹੀਂ ਹੋ ਸਕਦੇ ਨੇ। ਗੁਰਬਾਣੀ ਕਹਿੰਦੀ ਹੈ ਗੁਰੂ ਕਿਆ ਚਰਨ ਹਿਰਦੈ ਤੇ ਆਏ, ਅੰਤਰ ਆਤਮਾ ਸੰਭਾਲੇ। ਹੁਣ ਬਾਹਰੋਂ ਤੇ ਚਰਨ ਅਸੀਂ ਲਿਆ ਸਕਦੇ ਹਾਂ ਕਿਸੇ ਦੇਹ ਧਾਰੀ ਦੇ, ਬਾਹਰੋਂ ਤੇ ਪੈਰ ਕਿਸੇ ਦੇ ਲਏ ਜਾ ਸਕਦੇ ਨੇ, ਹਾਂ ਇਹ ਦੇਹ ਧਾਰੀ ਇਹ ਗੁਰੂ ਇਹਦੇ ਪੈਰ ਨੇ, ਪਰ ਤੁਸੀਂ ਹਿਰਦੇ ਚ ਕਿਵੇਂ ਵਸਾਏਗਾ? ਸਿਰ ਤੇ ਛਾਤੀ ਨੂੰ ਚੀਰ ਕੇ ਦਿਲ ਚ ਵੀ ਟਿਕਾਣੇ ਪੈਣਗੇ, ਕਿਉਂਕਿ ਗੁਰੂ ਕਾ ਚਰਨ ਹਿਰਦੈ ਤੇ ਆਏ ਹੈ, ਹਿਰਦੇ ਨਾਲ ਸਿਮਰਨਾ ਵੀ ਪਏਗਾ। ਹੁਣ ਹਿਰਦਾ ਕਿਵੇਂ ਸਿਮਰੇਗਾ? ਬੋਲਦੀ ਤੇ ਜ਼ਬਾਨ ਹੈ। ਜਾਂ ਚਰਨ ਕਮਲ ਵਸੈ ਮੇਰੇ ਚੀਤਾ, ਕਮਲ ਵਰਗੇ ਚਰਨ ਮੇਰੇ ਚਿੱਤ ਵਿੱਚ ਵਸ ਜਾਣ। ਹੁਣ ਕੋਈ ਆਪਣੀ ਖੋਪੜੀ ਨੂੰ ਤੋੜ ਕੇ ਕਿਸੇ ਦੇ ਪੈਰ ਕਿਵੇਂ ਚਿੱਤ ਚੇਤੇ ਚ ਟਿਕਾਏਗਾ, ਕਿਵੇਂ ਬੁੱਧੀ ਚ ਟਿਕਾਏਗਾ ਵੀ ਚੇਤੇ ਚ ਰਹਿਣ? ਜਾਂ ਕੋਈ ਦਿਲ ਨੂੰ ਚੀਰ ਕੇ ਕਿਵੇਂ ਛਾਤੀ ਚ ਟਿਕਾਏਗਾ ਪੈਰ? ਨਹੀਂ, ਇਹਦੇ ਵੀ ਅਰਥ ਕਰਨੇ ਪੈਣਗੇ। ਗੁਰੂ ਦੇ ਚਰਨਾਂ ਦਾ ਅਰਥ ਹੁੰਦਾ ਗੁਰੂ ਦਾ ਸ਼ਬਦ ਹੈ। ਜਿੱਦਣ ਸ਼ਬਦ ਹਿਰਦੇ ਚ ਆ ਕੇ ਵਸ ਗਿਆ, ਸਮਝ ਲਓ ਗੁਰੂ ਨੇ ਚਰਨ ਪਾ ਦਿੱਤੇ, ਕਿਉਂਕਿ ਸਾਡਾ ਗੁਰੂ ਸ਼ਬਦ ਹੈ। ਸ਼ਬਦ ਗੁਰੂ ਸੁਰਤ ਤੋਂ ਚੇਲਾ, ਬਾਣੀ ਗੁਰੂ, ਗੁਰੂ ਹੈ ਬਾਣੀ, ਸਾਡਾ ਗੁਰੂ ਗੁਰਬਾਣੀ ਹੈ, ਸ਼ਬਦ ਹੈ। ਜਿੱਦਣ ਸਿੱਖਾ ਗੁਰਬਾਣੀ ਤੇਰੇ ਹਿਰਦੇ ਚ ਆ ਕੇ ਵਸ ਗਈ, ਸਮਝ ਲਈ ਗੁਰੂ ਨੇ ਤੇਰੇ ਹਿਰਦੇ ਚ ਚਰਨ ਪਾ ਦਿੱਤੇ। ਗੁਰ ਕਾ ਸ਼ਬਦ ਗੁਰ ਚਰਨ ਹੈ, ਭਾਈ ਗੁਰਦਾਸ, ਗੁਰੂ ਦਾ ਸ਼ਬਦ ਹੀ ਮੇਰੇ ਸਤਿਗੁਰੂ ਦੇ ਚਰਨ ਨੇ। ਜਿੱਧਰ ਸ਼ਬਦ ਵਸ ਜਾਂਦਾ, ਮੈਂ ਸਮਝ ਲੈਂਦਾ ਮੇਰੇ ਗੁਰੂ ਨੇ ਚਰਨ ਪਾ ਦਿੱਤੇ ਨੇ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਵੀ ਕਹਿ ਦਿੱਤਾ ਹਿਰਦੈ ਚਰਨ, ਕਿਵੇਂ ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧ ਉਪਾਲ। ਗੁਰੂ ਦਾ ਸ਼ਬਦ ਇਹੀ ਗੁਰੂ ਦੇ ਚਰਨ ਨੇ। ਜਿੱਦਣ ਗੁਰੂ ਦਾ ਸ਼ਬਦ ਮੇਰੇ ਹਿਰਦੇ ਚ ਆ ਕੇ ਵਸ ਗਿਆ, ਗੁਰੂ ਨੇ ਮੇਰੇ ਹਿਰਦੇ ਚ ਚਰਨ ਪਾ ਦਿੱਤੇ, ਗੁਰੂ ਮੇਰੇ ਅੰਦਰ ਆ ਕੇ ਵਸ ਗਿਆ। ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ ਆ ਨੇ ਗੁਰੂ ਦੇ ਚਰਨ ਗੁਰੂ ਦੇ ਸ਼ਬਦ ਨੂੰ ਹਿਰਦੇ ਚ ਵਸਾ ਲੈਣਾ ਰੱਬ ਦੀ ਯਾਦ ਨੂੰ ਹਿਰਦੇ ਚ ਟਿਕਾ ਲੈਣਾ ਰੱਬ ਦੇ ਚਰਨ ਨੇ ਪਰਮਾਤਮਾ ਦੀ ਯਾਦ ਹਿਰਦੇ ਚ ਟਿਕਾ ਲੈਣੀ ਚਰਨ ਕਮਲ ਵਸੇ ਮੇਰੇ ਚੀਤਾ ਕਮਲਾਂ ਵਰਗੇ ਚਰਨ ਜਿਹੜੇ ਮੇਰੇ ਚਿੱਤ ਦੇ ਵਿੱਚ ਆ ਕੇ ਵਸ ਜਾਣ ਨਾਨਕ ਭਾਵ ਗੁਰੂ ਅਰਜਨ ਦੇ ਪਾਤਸ਼ਾਹ ਇੱਕ ਅਰਦਾਸ ਕਰਦੇ ਨੇ ਇੱਕ ਅਰਜੋਈ ਕਰਦੇ ਨੇ ਨਾਨਕ ਏਕ ਕਰੈ ਅਰਦਾਸ ਹੇ ਮੇਰੇ ਪਰਮਾਤਮਾ ਨਾਨਕ ਭਾਵ ਤੇਰੇ ਕਦਮਾਂ ਦੇ ਵਿੱਚ ਅਸੀਂ ਇੱਕ ਬੇਨਤੀ ਅਰਦਾਸ ਕਰਦੇ ਹਾਂ
ਵਿਸਰਨ ਨਹੀਂ ਪੂਰਨ
ਗੁਣ ਤਾਸ ਮੈਨੇ ਗੁਣਾਂ ਦਾ ਖਜ਼ਾਨਾ ਵਿਸਰ ਨਹੀਂ ਮੈਨੂੰ ਕਦੀ ਵੀ ਨਾ ਭੁੱਲੇ ਕਦੀ ਵੀ ਮਨੋ ਚੇਤੇ ਚੋਂ ਜਾਏ ਨਾ ਇਹੀ ਨੇ ਚਿੱਤ ਚ ਚਰਨ ਆਣੇ ਮੇਰੇ ਚੇਤੇ ਚੋਂ ਜਾਏ ਨਾ ਵਿਸਰ ਨਾਹੀਂ ਕੀ ਨਾ ਚੇਤੇ ਚੋਂ ਜਾਏ ਪੂਰਨ ਗੁਣ ਦਾਸ ਪੂਰਾ ਗੁਣਾਂ ਦਾ ਖਜ਼ਾਨਾ ਮੇਰੇ ਰੱਬ ਦਾ ਰੱਬ ਰੂਪੀ ਗੁਣਾਂ ਦਾ ਖਜ਼ਾਨਾ ਮੇਰੇ ਚੇਤੇ ਚੋਂ ਨਾ ਜਾਵੇ ਗੁਣਾਂ ਦਾ ਖਜ਼ਾਨਾ ਪਰਮਾਤਮਾ ਮੇਰੀ ਯਾਦ ਚੋਂ ਨਾ ਵਿਸਰੇ ਹਾਂ ਰੱਬ ਮੇਰੇ ਯਾਦ ਵਿੱਚ ਰਵੇ ਚੇਤੇ ਚ ਰਵੇ ਸਮਝ ਲਾਂਗਾ ਰੱਬ ਦੇ ਚਰਨ ਮੇਰੇ ਚੇਤੇ ਚ ਪੈ ਗਏ ਵਿਸਰ ਨਾਹੀਂ ਪੂਰਨ ਗੁਣ ਤਾਸ ਇਹ ਪੂਰੇ ਗੁਣਾਂ ਦੇ ਖਜ਼ਾਨੇ ਪਰਮੇਸ਼ਰ ਜੀਓ ਕਦੀ ਵੀ ਤੂੰ ਮੈਨੂੰ ਭੁੱਲੇ ਨਾ ਸਦਾ ਹੀ ਮੈਂ ਤੇਰੀ ਯਾਦ ਵਿੱਚ ਜੁੜਿਆ ਰਹਾਂ ਕਦੀ ਤੇਰੇ ਤੋਂ ਵਿਛੜ ਕੇ ਮੈਨੂੰ ਦਰ ਦਰ ਨਾ ਭਟਕਣਾ ਪਵੇ ਮੇਰੇ ਅੰਦਰ ਤੇਰੀ ਯਾਦ ਬਣੀ ਰਹੇ ਸਦਾ ਮੈਂ ਤੇਰੀ ਯਾਦ ਨਾਲ ਜੁੜਿਆ ਰਹਾਂ ਵਿਸਰ ਨਾਹੀਂ ਪੂਰਨ ਗੁਣ ਦਾਸ ਤੇ ਪੂਰੇ ਗੁਣਾਂ ਦੇ ਖਜ਼ਾਨੇ ਪਰਮੇਸ਼ਰ ਜੀਓ ਕਦੀ ਵੀ ਤੂੰ ਮੈਨੂੰ ਭੁੱਲਣਾ ਨਹੀਂ ਚਾਹੀਦਾ ਜਿਸ ਦਿਨ ਅਸੀਂ ਇੰਨੀ ਗੱਲ ਸਮਝ ਲਵਾਂਗੇ ਗੁਰੂ ਦੇ ਸ਼ਬਦ ਨਾਲ ਜੁੜਨਾ ਗੁਰੂ ਦੇ ਦਰਸ਼ਨ ਨੇ ਗੁਰੂ ਦੇ ਸ਼ਬਦ ਨੂੰ ਹਿਰਦੇ ਚ ਵਸਾਉਣਾ ਇਹ ਗੁਰੂ ਦੇ ਚਰਨ ਨੇ ਬਾਣੀ ਨਾਲ ਜੁੜ ਕੇ ਜਿਉਣਾ ਆਤਮਕ ਜ਼ਿੰਦਗੀ ਹੈ ਰੱਬ ਨੂੰ ਚੇਤੇ ਚ ਰੱਖਣਾ ਰੱਬ ਦੇ ਚਰਨ ਨੇ ਜਦੋਂ ਅਸੀਂ ਆਹ ਗੱਲਾਂ ਸਮਝ ਜਾਵਾਂਗੇ ਤੇ ਪਖੰਡੀ ਦੇਹ ਧਾਰੀ ਲੋਕ ਜਿਹੜੇ ਸਾਨੂੰ ਕਦੀ ਗੁਮਰਾਹ ਕਰ ਹੀ ਨਹੀਂ ਸਕਦੇ ਸਿੱਖ ਕੁਲ ਗਿਆਨ ਆ ਜਾਏ ਗੁਰੂ ਦੇ ਸ਼ਬਦ ਦਾ ਸਿੱਖ ਕਦੀ ਵੀ ਨਹੀਂ ਭਟਕ ਸਕਦਾ ਸਦਾ ਗੁਰੂ ਨਾਲ ਜੁੜ ਕੇ ਉਹ ਆਪਣੀ ਜ਼ਿੰਦਗੀ ਨੂੰ ਸਫਲ ਕਰਕੇ ਜਿਉਂਦਾ ਬੇਅੰਤ ਭੁੱਲਾਂ ਖਿਮਾ ਮਿਲ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Download from upnafm.com